ਸਨਮਾਨ ਯੋਗ ਗੁਰੂ ਰੂਪ ਸਾਧ ਸਿੰਘ ਜੀਓ, ਗੁਰਬਾਣੀ ਵਿਚਾਰ ਆਪ ਜੀ ਦੇ ਸਮਕਸ਼ ਭੇਟ ਕਰਾਂ। ਪੇਸ਼ਤਰ ਸਨੇਮਰ ਗੁਰਦੇਵ ਦੀ ਫਤਿਹ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲਾ ਇਤਿਹਾਸਕ ਗ੍ਰੰਥ ਜਨਮ ਸਾਖੀ, ਜਿਸ ਨੂੰ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਪੈੜੇ ਮੋਖੇ ਦੇ ਰਾਹੀਂ ਲਿਖਵਾਇਆ ਸੀ, ਗੁਰੂ ਨਾਨਕ ਦਾ ਇਤਿਹਾਸ। ਇਤਿਹਾਸ ਦੱਸਣ ਵਾਲੇ ਸਨ ਬਾਈ ਬਾਲਾ। ਸਾਖੀ ਦਾ ਮਤਲਬ ਹੈ ਸਾਕਸ਼ੀ, ਗਵਾਹੀ। ਹਿੰਦੀ ਦਾ ਸ਼ਬਦ ਹੈ, ਸੰਸਕ੍ਰਿਤ ਦਾ ਸਾਕਸ਼ੀ, ਪੰਜਾਬੀ ਚ ਅਸੀਂ ਕਹਿੰਦੇ ਹਾਂ ਸਾਖੀ। ਤੇਰਾ ਕੌਣ ਸਾਖੀ ਹੈ, ਬਾਓ ਗਵਾਹ ਕੌਣ ਹੈ। ਉਸ ਗ੍ਰੰਥ ਦਾ ਪੂਰਨ ਨਾਮ ਤੇ ਇਹ ਹੈ, ਜਨਮ ਕਥਾ ਗੁਰੂ ਨਾਨਕ ਸਾਖੀ ਭਾਈ ਬਾਲਾ। ਗੁਰੂ ਨਾਨਕ ਦਾ ਜੀਵਨ ਇਤਿਹਾਸ, ਪਰ ਸਾਕਸ਼ੀ ਕੌਣ ਹੈ, ਗਵਾਹ ਕੌਣ ਹੈ, ਭਾਈ ਬਾਲਾ, ਕਿਉਂਕਿ ਉਹ ਨਾਲ ਸੀ। ਮਰਦਾਨਾ ਅਰਬ ਦੇਸ਼ਾਂ ਤੋਂ ਵਾਪਸੀ ਤੇ ਬਸਰੇ ਦੇ ਕੋਲੋਂ ਸ਼ਤੁਲ ਅਰਬ ਨੂੰ ਪਾਰ ਕਰਦਿਆਂ ਖੁਰਮ ਦੇ ਚਲਾਣਾ ਕਰ ਗਿਆ ਸੀ, ਇਰਾਨ ਦੇ ਸ਼ਹਿਰ। ਮਰਦਾਨਾ ਸਤਿਗੁਰਾਂ ਦੇ ਨਾਲ ਵਾਪਸ ਨਹੀਂ ਗਿਆ ਸੀ, ਉਹ ਰਸਤੇ ਚ ਹੀ ਦਮ ਤੋੜ ਗਿਆ। ਕਹਿੰਦੇ ਨੇ ਕਿਸੇ ਵਕਤ ਖੁਰਮ ਸ਼ਹਿਰ ਦੇ ਯਾਦਗਾਰ ਵੀ ਸੀ, ਅੱਜ ਨਹੀਂ ਗਏ। ਤੋ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਸਾਰਾ ਇਤਿਹਾਸ ਭਾਈ ਬਾਲੇ ਨੇ ਦੱਸਿਆ। ਲਿਖਦੇ ਰਹੇ ਪੇੜਾ ਮੋਖਾ, ਲਿਖਵਾਉਂਦੇ ਰਹੇ ਗੁਰੂ ਅੰਗਦ ਦੇਵ ਜੀ ਮਹਾਰਾਜ, ਦੱਸਦੇ ਰਹੇ ਭਾਈ ਬਾਲਾ। ਤੋ ਉਸ ਪਹਿਲੇ ਇਤਿਹਾਸਕ ਗ੍ਰੰਥ ਦਾ ਨਾਮ ਪੈ ਗਿਆ ਜਨਮ ਕਥਾ ਗੁਰੂ ਨਾਨਕ ਸਾਖੀ ਭਾਈ ਬਾਲਾ। ਛੋਟਾ ਨਾਮ ਪ੍ਰਚਲਿਤ ਹੋ ਗਿਆ ਜਨਮ ਸਾਖੀ ਭਾਈ ਬਾਲਾ। ਸਾਖੀ ਤੋਂ ਮੁਰਾਦ ਗਵਾਹ, ਸਾਖੀ ਤੋਂ ਮੁਰਾਦ ਦੱਸਣ ਵਾਲਾ। ਤੋ ਉਸ ਜਨਮ ਸਾਖੀ ਦੇ ਚ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਉੱਤੇ ਸ਼ੇਖ ਸ਼ਰਫ ਸੂਫੀ ਫਕੀਰ ਦਾ ਪੋਤਰਾ ਪ੍ਰਸ਼ਨ ਕਰਦਾ ਹੈ, ਫਕੀਰੀ ਚੀਸਤ, ਫਕੀਰੀ ਕਿਸ ਨੂੰ ਕਹਿੰਦੇ ਨੇ, ਸੰਤਪਣਾ ਕੀ ਹੈ, ਪੈਗੰਬਰ ਕਿਸ ਨੂੰ ਕਹਿੰਦੇ ਨੇ, ਅਵਤਾਰ ਕਿਸ ਨੂੰ ਕਹਿੰਦੇ ਨੇ, ਪੂਰਨ ਸੰਤ ਕਿਸ ਨੂੰ ਕਹਿੰਦੇ ਨੇ, ਫਕੀਰੀ ਚੀਸਤ। ਇਹ ਸਿਰਫ ਦੋ ਸ਼ਬਦਾਂ ਵਿੱਚ, ਦੋ ਬੋਲਾਂ ਵਿੱਚ ਇਤਨਾ ਵੱਡਾ ਸਵਾਲ, ਫਕੀਰੀ ਚੀਸਤ, ਫਕੀਰੀ ਕਿਆ ਹੈ, ਸੰਤਪਣਾ ਕੀ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਜਵਾਬ ਦਿੰਦੇ ਨੇ, ਇਬਤਦਾਏ ਫਕੀਰੀ ਫਨਾ ਅਸਤ, ਇੰਤਹਾਏ ਫਕੀਰੀ ਬਕਾਸਤ। ਕਿਸੇ ਉੱਚੇ ਆਦਰਸ਼ ਲਈ ਆਪਣੇ ਆਪ ਨੂੰ ਨਿਛਾਵਰ ਕਰ ਦੇਣਾ, ਕੁਰਬਾਨ ਕਰ ਦੇਣਾ, ਮਿਟਾ ਦੇਣਾ, ਔਰ ਹਮੇਸ਼ਾ ਲਈ ਅਮਰ ਤੱਤ ਦੀ ਪ੍ਰਾਪਤੀ ਕਰ ਲੈਣਾ, ਬਸ ਇਸੇ ਨੂੰ ਫਕੀਰੀ ਕਹਿੰਦੇ, ਇਹੀ ਸੰਤਪਣ ਹੈ। ਇਸ ਸਵਾਲ ਜਵਾਬ ਮੈਂ ਫਿਰ ਤੁਹਾਡੇ ਸਾਹਮਣੇ ਰੱਖਾਂ ਜਨਮ ਸਾਖੀ ਚ ਨੇ। ਫਕੀਰੀ ਚੀਸਤ, ਫਕੀਰੀ ਕੀ ਹੈ, ਫਕੀਰ ਕਿਸ ਨੂੰ ਕਹਿੰਦੇ ਨੇ, ਸੰਤ ਕਿਸ ਨੂੰ ਕਹਿੰਦੇ ਨੇ। ਉਸ ਦਿਨ ਵੀ ਮੈਂ ਅਰਜ਼ ਕੀਤੀ ਸੀ, ਸੰਤ ਦਿਖਾਈ ਦੇਣਾ ਇੱਕ ਸ਼ਿੰਗਾਰ ਹੈ, ਸੰਤ ਹੋ ਜਾਣਾ ਇੱਕ ਤਪੱਸਿਆ ਹੈ, ਮਿਹਨਤ ਹੈ, ਕਠੋਰ ਮਿਹਨਤ ਹੈ। ਸੰਤ ਦਿਖਾਈ ਦੇ ਜਾਣਾ ਤੇ ਸੰਤ ਨਹੀਂ ਹੈ, ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਮੁਰਦਾ ਸ਼ਿੰਗਾਰਿਆ ਹੋਇਆ, ਹੋਰ ਕੁਛ ਵੀ ਨਹੀਂ ਹੈ। ਨਾਮ ਬਿਨਾਂ ਜੇਤਾ ਵਿਵਹਾਰ ਜੋ ਮਿਰ ਤੱਕ ਮਿਥਿਆ ਸ਼ਿੰਗਾਰ, ਇਹ ਮੁਰਦੇ ਨੂੰ ਸ਼ਿੰਗਾਰਿਆ ਗਿਆ। ਧਾਰਮਿਕ ਲਿਬਾਸ ਤੇ ਹੈ, ਧਾਰਮਿਕ ਜੀਵਨ ਨਹੀਂ ਹੈ, ਧਾਰਮਿਕ ਜ਼ਿੰਦਗੀ ਨਹੀਂ ਹੈ, ਸਿਰਫ ਲਿਬਾਸ ਹੀ ਲਿਬਾਸ। ਫਕੀਰੀ ਚੀਸਤ, ਫਕੀਰੀ ਕਿਸ ਨੂੰ ਕਹਿੰਦੇ ਨੇ? ਇਬਤਦਾਏ ਫਕੀਰੀ ਫਨਾਸਤ, ਇੰਤਹਾਏ ਫਕੀਰੀ ਬਕਾਸਤ। ਕਿਸੇ ਉੱਚੇ ਆਦਰਸ਼ ਲਈ ਆਪਣੇ ਆਪ ਨੂੰ ਕੁਰਬਾਨ ਕਰ ਦੇਣਾ, ਮਿਟਾ ਦੇਣਾ, ਔਰ ਹਮੇਸ਼ਾ ਲਈ ਅਮਰ ਤੱਤ ਦੀ ਪ੍ਰਾਪਤੀ ਕਰ ਲੈਣੀ, ਬਸ ਇਸ ਨੂੰ ਫਕੀਰੀ ਕਹਿੰਦੇ ਨੇ। ਗੁਰੂ ਨਾਨਕ ਦੇ ਪੰਜਵੇਂ ਸਰੂਪ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਆਪਣੇ ਜੀਵਨ ਦੇ ਰਾਹੀਂ ਇਹ ਅਰਥ ਸਾਹਮਣੇ ਰੱਖ ਦਿੱਤੇ ਨੇ। ਕਹਿੰਦੇ ਨੇ ਮਨੁੱਖ ਨੂੰ ਤਿੰਨ ਘਟਨਾਵਾਂ ਤੋਂ ਗੁਜ਼ਰਨਾ ਪੈਂਦਾ, ਜਨਮ, ਜੀਵਨ, ਮਰਨ। ਜਨਮ ਹੋਇਆ ਹੋਵੇਗਾ, ਜੀ ਰਿਹਾ ਹੋਵੇਗਾ, ਮਰ ਗਿਆ ਹੋਵੇਗਾ। ਇਨ੍ਹਾਂ ਤਿੰਨ ਅਵਸਥਾਵਾਂ ਤੋਂ ਹਰ ਇੱਕ ਨੂੰ ਲੰਘਣਾ ਪੈਂਦਾ, ਜਨਮ, ਜੀਵਨ, ਮਰਨ। ਦੁਨੀਆਂ ਵਿੱਚ ਕੁਝ ਐਸੇ ਪੁਰਸ਼ ਨੇ, ਇਤਿਹਾਸਕਾਰਾਂ ਨੇ ਉਨ੍ਹਾਂ ਦੇ ਜੀਵਨ ਦੀ ਕਥਾ ਨੂੰ ਲਿਖਿਆ, ਜਨਮ ਕਿੱਥੇ ਹੋਇਆ ਸੀ, ਮਾਂ ਬਾਪ ਕੌਣ ਸਨ, ਇਹ ਵੀ ਨਹੀਂ ਪਤਾ। ਬਹੁਤ ਸਾਰੇ ਭਗਤਾਂ ਦਾ ਜੀਵਨ, ਬਹੁਤ ਸਾਰੇ ਕ੍ਰਾਂਤੀਕਾਰੀਆਂ ਦਾ ਜੀਵਨ ਲਿਖਣ ਵਾਲਿਆਂ ਨੇ, ਇਤਿਹਾਸਕਾਰਾਂ ਨੂੰ ਪਤਾ ਵੀ ਨਹੀਂ ਚੱਲ ਸਕਿਆ ਉਨ੍ਹਾਂ ਦੇ ਮਾਂ ਬਾਪ ਕੌਣ ਸਨ, ਜਨਮ ਕਿੱਥੇ ਹੋਇਆ ਸੀ, ਕਦੋਂ ਹੋਇਆ ਸੀ। ਜਨਮ ਦੀ ਕੋਈ ਛਾਪ ਨਹੀਂ ਹੈ, ਇਤਿਹਾਸ ਦੇ ਜੀਵਨ ਦੀ ਛਾਪ ਹੈ। ਜੋ ਕੁਛ ਉਹ ਕਰਦੇ ਰਹੇ ਉਸ ਨਾਲ ਜਗਤ ਨੂੰ ਕੁਛ ਮਿਲਿਆ। ਇਤਿਹਾਸਕਾਰਾਂ ਨੇ ਜੀਵਨ ਦੀ ਫਿਕਰ ਕੀਤੀ, ਜਨਮ ਦੀ ਨਹੀਂ। ਫਿਰ ਕੁਛ ਐਸੇ ਨੇ ਜਿਨ੍ਹਾਂ ਦਾ ਮਰਨਾ ਬੜਾ ਮਹਾਨ ਸੀ, ਉਨ੍ਹਾਂ ਦੀ ਮੌਤ ਕੁਛ ਦੇ ਗਈ, ਉਨ੍ਹਾਂ ਦੀ ਮੌਤ ਦੇ ਨਾਲ ਕੁਝ ਕ੍ਰਾਂਤੀ ਹੋਈ, ਉਨ੍ਹਾਂ ਦਾ ਮਰਨਾ ਜਗਤ ਦੀ ਝੋਲੀ ਵਿੱਚ ਕੁਝ ਪਾ ਗਿਆ। ਇਤਿਹਾਸਕਾਰਾਂ ਨੇ ਉਨ੍ਹਾਂ ਦੀ ਮੌਤ ਬਾਰੇ ਬੜਾ ਲਿਖਿਆ। ਜੈਸੇ ਮੈਂ ਦੇਖਦਾ ਸ਼ਹੀਦ ਭਗਤ ਸਿੰਘ ਦੀ ਸਮਾਧ ਤੇ ਹਰ ਸਾਲ ਮੇਲਾ ਲੱਗਦਾ ਹੈ ਫਿਰੋਜ਼ਪੁਰ ਦੇ ਵਿੱਚ। ਕਰੀਬਨ 1.5-2 ਲੱਖ ਬੰਦੇ ਇਕੱਠੇ ਹੁੰਦੇ ਨੇ, ਪੰਜਾਬ ਦੀ ਸਾਰੀ ਮਿਨਿਸਟਰੀ ਤੇ ਪਹੁੰਚਦੀ ਹੈ, ਸੈਂਟਰਲ ਤੋਂ ਵੀ ਪਹੁੰਚਦੇ ਨੇ ਮਿਨਿਸਟਰ ਫੁੱਲ ਭੇਟ ਕਰਨ ਵਾਸਤੇ, ਫੁੱਲ ਮਾਲਾ ਚੜਾਉਣ ਵਾਸਤੇ। ਦਰਅਸਲ ਉਸ ਪੁਰਸ਼ ਦਾ ਮਰਨਾ ਇਤਨਾ ਮਹਾਨ ਸੀ, ਕੁਛ ਦੇ ਗਿਆ, ਉਹਦੀ ਮੌਤ ਕੁਛ ਦੇ ਗਈ, ਉਸਦੀ ਮੌਤ ਜਗਤ ਵਾਸੀਆਂ ਦੀ ਝੋਲੀ ਚ ਕੁਛ ਪਾ ਗਈ। ਤੋ ਇਤਿਹਾਸਕਾਰਾਂ ਨੇ ਉਸਦੀ ਮੌਤ ਨੂੰ ਲਿਆ, ਬਰਸੀ ਮਨਾਉਂਦੇ ਨੇ, ਉਸ ਦਿਨ ਦੁਨੀਆਂ ਇਕੱਠੀ ਹੁੰਦੀ ਹੈ। ਇਤਿਹਾਸ ਵਿੱਚ ਕੋਈ ਲੰਬਾ ਚੌੜਾ ਇਹ ਜ਼ਿਕਰ ਨਹੀਂ ਕਦੋਂ ਜੰਮਿਆ, ਕੌਣ ਮਾਂ ਬਾਪ ਸਨ, ਕਿਸ ਸ਼ਹਿਰ ਦੇ ਜੰਮਿਆ, ਕੋਈ ਜਨਮ ਕਥਾ ਨਹੀਂ ਹੈ, ਮਰਨ ਕਥਾ ਹੈ। ਤੋ ਕਿਸੇ ਦਾ ਮਰਨਾ ਇਤਨਾ ਮਹਾਨ ਆਉਂਦਾ ਹੈ ਕਿ ਕਲਮ ਦੇ ਧਨੀਆਂ ਨੂੰ, ਦਿਮਾਗ ਦੇ ਧਨੀਆਂ ਨੂੰ ਉਨ੍ਹਾਂ ਦੇ ਉੱਤੇ ਕੁਝ ਲਿਖਣਾ ਪੈਂਦਾ, ਮਿਹਨਤ ਕਰਨੀ ਪੈਂਦੀ। ਕਈਆਂ ਦਾ ਮਰਨਾ ਤੇ ਆਮ ਸਾਧਾਰਨ ਆਉਂਦਾ, ਚਲੋ ਜੀ ਕੋਈ ਤਾਪ, ਬੁਖਾਰ, ਐਕਸੀਡੈਂਟ ਹੋਇਆ, ਚਲੇ ਗਏ, ਸਰੀਰ ਗਿਆ। ਲੇਕਿਨ ਜੀਵਨ ਮਹਾਨ ਆਉਂਦਾ, ਉਨ੍ਹਾਂ ਦੀ ਜ਼ਿੰਦਗੀ ਕੁਛ ਦੇ ਜਾਂਦੀ ਹੈ। ਤੋ ਫਿਰ ਕਲਮ ਦੇ ਧਨੀ ਉਨ੍ਹਾਂ ਦੇ ਜੀਵਨ ਬਾਰੇ ਲਿਖਦੇ ਨੇ। ਸੰਸਾਰ ਦੇ ਇਤਿਹਾਸ ਦੇ ਵਿੱਚ ਹਜ਼ਾਰਾਂ ਸਾਲ ਉਡੀਕ ਕਰਨ ਤੋਂ ਬਾਅਦ ਕਦੀ ਕਦਾਈ ਕੋਈ ਐਸੀ ਆਤਮਾ ਵੀ ਜਨਮ ਲੈਂਦੀ ਏ ਜਿਹਦਾ ਜਨਮ ਵੀ ਕ੍ਰਾਂਤੀ ਕਰਦਾ, ਜਿਹਦਾ ਜਨਮ ਵੀ ਆਪਣੀ ਛਾਪ ਲਾਉਂਦਾ। ਭੱਟ ਗੁਰੂ ਅਰਜਨ ਦੇਵ ਜੀ ਮਹਾਰਾਜ ਬਾਰੇ ਕਹਿੰਦੇ ਨੇ, ਤੈਂ ਜਨਮਤ ਗੁਰਮਤ ਬ੍ਰਹਮ ਪਛਾਣਿਆ। ਕੋਈ ਜੀਵਨ ਦੇ ਸਾਧਨਾ ਕਰਕੇ ਬ੍ਰਹਮ ਗਿਆਨੀ ਹੋਇਆ ਹੋਵੇਗਾ, ਤੁਸੀਂ ਜਨਮ ਤੋਂ ਬ੍ਰਹਮ ਗਿਆਨੀ ਆ। ਕੋਈ ਬੜੀ ਸਾਧਨਾ ਕਰ ਕਰਕੇ ਸੰਤ ਬਣਿਆ ਹੋਵੇਗਾ, ਤੁਸੀਂ ਜਨਮ ਤੋਂ ਸੰਤ ਹੋ। ਕੋਈ ਮਿਹਨਤ ਕਰ ਕਰਕੇ ਰੱਬ ਨਾਲ ਜੁੜਿਆ ਹੋਵੇਗਾ, ਤੁਸੀਂ ਜਨਮ ਤੋਂ ਜੁੜਿਆ ਹੋਇਆ, ਤੁਸੀਂ ਜਨਮ ਤੋਂ ਮਹਾਨ ਹੋ। ਔਰ ਇਸ ਦਾ ਇਤਿਹਾਸਕ ਸਬੂਤ ਮਿਲਦਾ ਹੈ। 2-2.5 ਸਾਲ ਦੀ ਉਮਰ ਤੇ ਕੁਛ ਨਹੀਂ ਆਉਂਦੀ, ਮਹਾਰਾਜ ਗੁਰੂ ਅਰਜਨ ਦੇਵ ਜੀ, ਬਾਲਕ ਗੁਰੂ ਅਰਜਨ ਦੇਵ ਜੀ, ਧੰਨ ਗੁਰੂ ਅਮਰਦਾਸ ਜੀ ਮਹਾਰਾਜ ਦੇ ਸਿੰਘਾਸਣ ਤੇ ਚੜ੍ਹਨ ਦੀ ਕੋਸ਼ਿਸ਼ ਪਏ ਕਰਦੇ ਸਨ। ਵੱਜੇ ਹੋਇਆ ਹੈ ਮਾਤਾ ਬਾਨੀ ਜੀ, ਔਰ ਡਾਂਟ ਦੇ ਲਹਿਜੇ ਵਿੱਚ ਆਖਿਆ, ਇਹ ਸਤਿਗੁਰਾਂ ਦਾ ਸਿੰਘਾਸਣ ਹੈ, ਇਹ ਗੁਰੂ ਨਾਨਕ ਦੀ ਗੱਦੀ ਹੈ, ਇਸ ਤੇ ਤੀਜੇ ਗੁਰੂ ਨਾਨਕ ਬਿਰਾਜਮਾਨ ਹੁੰਦੇ ਨੇ, ਤੁਸੀਂ ਆਇੰਦਾ ਚੜ੍ਹਨ ਦੀ ਕੋਸ਼ਿਸ਼ ਨਾ ਕਰਨਾ। ਮਾਤਾ ਬਾਨੀ ਜੀ ਆ ਗਏ। ਇਸ ਤਰ੍ਹਾਂ ਬਾਲਕ ਗੁਰੂ ਅਰਜਨ ਦੇਵ ਜੀ ਨੂੰ ਡਾਂਟਦਿਆਂ ਹੋਇਆ, ਆਪਣੇ ਬੱਚੇ ਨੂੰ ਡਾਂਟਦਿਆਂ ਹੋਇਆ ਐਸਾ ਆਖਿਆ, ਜਦੋਂ ਚੜ੍ਹ ਰਹੇ ਸਨ। ਮੁਸਕੁਰਾਉਂਦੇ ਹੋਏ ਗੁਰੂ ਅਮਰਦਾਸ ਜੀ ਮਹਾਰਾਜ ਵੀ ਆ ਗਏ। ਗੋਬਿੰਦਵਾਲ ਦੀ ਇਹ ਘਟਨਾ, ਇਕਦਮ ਬਾਨੀ ਜੀ ਕੋਲੋਂ ਬਾਲਕ ਗੁਰੂ ਅਰਜਨ ਦੇਵ ਜੀ ਨੂੰ ਲੈ ਕੇ ਸਿੰਘਾਸਣ ਤੇ ਬਿਠਾ ਦਿੱਤਾ, ਔਰ ਉੱਚੀ ਸੁਰ ਦੇ ਚ ਆਖਿਆ, ਦੋਤਾ ਬਾਣੀ ਕਾ ਬਹੁਤਾ, ਇਹ ਦੋਤਰਾ ਹੈ ਮੇਰਾ, ਇਹ ਬਾਣੀ ਦਾ ਜਹਾਜ਼ ਹੈ, ਹਜ਼ਾਰਾਂ ਸਾਲ ਤੱਕ ਦੁਨੀਆ ਇਸ ਜਹਾਜ਼ ਦੇ ਚ ਬੈਠ ਕੇ ਸੰਸਾਰ ਤੋਂ ਪਾਰ ਹੁੰਦੀ ਰਹੇਗੀ। ਜਨਮ ਜੀਵਨ ਮਰਨ ਤਿੰਨੇ ਮਹਾਨ ਕਿਸੇ ਦੇ ਨਹੀਂ ਹੁੰਦੇ। ਕਿਸੇ ਦਾ ਜਨਮ ਕੋਈ ਘਟਨਾਕਾਰੀ ਹੁੰਦਾ, ਕਿਸੇ ਦਾ ਮਰਨ, ਕਿਸੇ ਦਾ ਜੀਵਨ ਇੱਕ ਐਸੀ ਆਤਮਾ ਜਿਸ ਦਾ ਜੀਵਨ ਵੀ ਜਗਤ ਨੂੰ ਕੁਛ ਦੇ ਰਿਹਾ, ਜਿਸ ਦੇ ਜਨਮ ਨੇ ਵੀ ਫਿਜ਼ਾ ਨੂੰ ਮੁਅੱਤਰ ਕੀਤਾ, ਬਦਲਿਆ, ਕ੍ਰਾਂਤੀ ਲਿਆਂਦੀ, ਪਰ ਜਿਸ ਦੀ ਮੌਤ ਨੇ ਵੀ ਬੜਾ ਭਾਰੀ ਜੋ ਹੈ ਕ੍ਰਾਂਤੀਕਾਰੀ ਨਜ਼ਾਰਾ ਪੇਸ਼ ਕੀਤਾ। ਹੁਣ ਮੈਂ ਅਰਜ਼ ਕਰਾਂ, ਬਾਹਰ ਦੀ ਜਿਹੜੀ ਤਾਕਤ ਹੈ, ਸ਼ਕਤੀ ਹੈ, ਇਹਨੂੰ ਸਤਾ ਕਹਿੰਦੇ ਨੇ। ਸਤਾ, ਇਹ ਸਤਾ ਕਈ ਤਰ੍ਹਾਂ ਦੀ ਹੁੰਦੀ ਹੈ, ਇਹ ਤਾਣ ਕਈ ਤਰ੍ਹਾਂ ਦਾ ਹੁੰਦਾ ਹੈ। ਔਰ ਇਤਨੀ ਗੱਲ ਸਪਸ਼ਟ ਹੈ, ਜਿਹਦੇ ਕੋਲ ਤਾਣ ਨਹੀਂ ਉਹਦੇ ਕੋਲ ਮਾਣ ਵੀ ਨਹੀਂ ਹੁੰਦਾ, ਨਿਤਾਣਾ ਨਿਮਾਣਾ ਹੁੰਦਾ ਹੈ। ਬਗੌਰ ਮੁਤਾਲਾ ਕਰਨਾ, ਨਿਤਾਣਾ ਮਨੁੱਖ ਨਿਮਾਣਾ ਹੁੰਦਾ ਹੈ, ਨਿਤਾਣੀ ਕੌਮ ਨਿਮਾਣੀ ਆਉਂਦੀ ਹੈ, ਨਿਤਾਣਾ ਦੇਸ਼ ਨਿਮਾਣਾ ਹੁੰਦਾ ਹੈ। ਤਾਣ ਦੇ ਆਲੇ ਦੁਆਲੇ ਮਾਣ ਪਰਕਰਮਾ ਕਰਦਾ ਹੈ, ਜਿੱਥੇ ਤਾਣ ਹੋਵੇਗਾ ਮਾਣ ਹੋਵੇਗਾ, ਲਾਜ਼ਮੀ ਹੋਵੇਗਾ। ਤਾਣ ਮਾਣ ਦੋਵੇਂ ਇਕੱਠੇ ਰਹਿੰਦੇ ਨੇ, ਅਗਰ ਕਿਸੇ ਦਾ ਕੋਈ ਮਾਣ ਸਨਮਾਨ ਹੈ ਤਾਂ ਕੋਈ ਤਾਣ ਹੋਵੇਗਾ, ਬਿਨਾਂ ਤਾਣ ਤੋਂ ਮਾਣ ਨਹੀਂ ਆਉਂਦਾ। ਮੈਂ ਇੱਕ ਦਫ਼ਾ ਫਿਰ ਦੁਹਰਾ ਦਿਆਂ, ਨਿਤਾਣਾ ਨਿਮਾਣਾ ਆਉਂਦਾ, ਨਿਤਾਣੀ ਕੌਮ ਨਿਮਾਣੀ ਆਉਂਦੀ ਹੈ, ਨਿਤਾਣਾ ਦੇਸ਼ ਨਿਮਾਣਾ ਹੁੰਦਾ ਹੈ। ਕੁਛ ਇਤਿਹਾਸਕਾਰ ਤੇ ਇਸ ਤਰ੍ਹਾਂ ਕਹਿੰਦੇ ਨੇ, ਕਮਜ਼ੋਰ ਮੁਰਦਾ ਹੁੰਦਾ ਹੈ, ਮੁਰਦਾ ਹੁੰਦਾ ਹੈ, ਚਲਦੀ ਫਿਰਦੀ ਲਾਸ਼ ਹੁੰਦਾ ਹੈ, ਹੋਰ ਕੁਛ ਵੀ ਨਹੀਂ ਹੈ। ਕਮਜ਼ੋਰ ਦਾ ਜੀਵਨ ਕੋਈ ਜੀਵਨ ਨਹੀਂ ਹੈ। ਹੁਣ ਮੈਂ ਅਰਜ਼ ਕਰਾਂ, ਵਿਦਵਾਨਾਂ ਨੇ, ਖਾਸ ਕਰਕੇ ਚਾਣਕ ਰਿਸ਼ੀ ਨੇ, ਸ਼ਾਇਦ ਆਪ ਨੂੰ ਪਤਾ ਹੋਵੇ, ਭਾਰਤ ਵਿਚ 3 ਸੰਤ ਐਸੇ ਵੀ ਹੋਏ ਨੇ ਜਿਨ੍ਹਾਂ ਨੇ ਰਾਜਨੀਤੀ ਤੇ ਗ੍ਰੰਥ ਲਿਖੇ ਨੇ। ਰਾਜਾ ਵਿਕਰਮਾਜੀਤ ਦੇ ਸਮੇਂ ਤੇ ਜੋ ਰਾਜਾ ਵਿਕਰਮਾਜੀਤ ਦਾ ਗੁਰੂ ਸੀ ਚਾਣਕ, ਉਹਨੇ ਰਾਜਨੀਤੀ ਤੇ ਗ੍ਰੰਥ ਲਿਖਿਆ, ਉਹਨੂੰ ਚਾਣਕ ਨੀਤੀ ਦਰਪਣ ਕਹਿੰਦੇ ਨੇ। ਭਾਰਤ ਵਿਚ ਹਰ ਰੇਲਵੇ ਬੁੱਕ ਸਟਾਲ ਤੇ ਮਿਲਦਾ, ਬਹੁਤ ਪੜਿਆ ਜਾਂਦਾ ਅੱਜ ਕੱਲ ਇਹ। ਦੂਸਰਾ ਹੋਇਆ ਧਰਤ ਰਾਸ਼ ਦਾ ਸਲਾਹਕਾਰ, ਦੁਰਯੋਧਨ ਦਾ ਪਿਤਾ ਧਰਤ ਰਾਸ਼ਟਰ ਰਾਜਾ ਸੀ, ਸਲਾਹਕਾਰ ਸੀ ਉਸਦਾ ਬਿਦਰ। ਇਹਦਾ ਵੀ ਗ੍ਰੰਥ ਮਿਲਦਾ, ਇਹਨੂੰ ਬਿਦਰ ਨੀਤੀ ਦਰਪਣ ਕਹਿੰਦੇ ਨੇ। ਅੱਜ ਕੱਲ ਇਹ ਵੀ ਕਾਫੀ ਪੜਿਆ ਜਾਂਦਾ। ਤੀਸਰਾ ਰਾਜਨੀਤੀ ਦੇ ਉੱਤੇ ਗ੍ਰੰਥ ਲਿਖਿਆ ਭਰਤਰੀ ਨੇ, ਇਹ ਰਾਜੇ ਵਿਕਰਮਾਜੀਤ ਦਾ ਛੋਟਾ ਬਿਰਾ ਸੀ। ਭਾਰਤ ਦੇ ਜਿਹੜਾ ਸੰਮਤ ਚੱਲਦਾ ਉਹਨੂੰ ਵਿਕਰਮੀ ਸੰਮਤ ਕਹਿੰਦੇ ਨੇ, ਰਾਜੇ ਵਿਕਰਮਾਜੀਤ ਨਾਲ ਜੁੜਿਆ। ਗੁਰੂ ਗ੍ਰੰਥ ਸਾਹਿਬ ਵਿਚ ਵੀ ਜਿਹੜੇ ਹਵਾਲੇ ਮਿਲਦੇ ਨੇ ਉਹ ਵਿਕਰਮੀ ਸਮਝਦੇ ਨੇ। ਆਨ 98 ਜਾਨ 97 ਹੋਰ ਵੀ ਉਠਸੀ ਮਰਤ ਕਾ ਚੇਲਾ, ਇਹ ਵਿਕਰਮੀ ਸਮਤ ਹੈ, ਈਸਵੀ ਸਮਤ ਨਹੀਂ ਹੈ, ਲੰਘ ਹੈ। ਤੇ ਜਿਹੜਾ 12ਵਾਂ ਧਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚ ਹੈ ਨਾ, ਵਿਕਰਮੀ ਸਮਤ ਚੇਤਰ ਤੋਂ ਸ਼ੁਰੂ ਹੁੰਦਾ, ਚੇਤ ਤੋਂ। ਤੋ ਇਹ 12ਵਾਂ ਵੀ ਵਿਕਰਮੀ ਸੰਮਤ ਨਾਲ ਸੰਬੰਧਿਤ ਹੈ, ਈਸਵੀ ਨਾਲ ਨਹੀਂ। ਈਸਵੀ ਸੰਮਤ ਤੇ ਜਨਵਰੀ ਤੋਂ ਸ਼ੁਰੂ ਹੁੰਦਾ, ਵਿਕਰਮੀ ਸੰਮਤ ਚੇਤ ਤੋਂ ਸ਼ੁਰੂ ਹੁੰਦਾ, ਉਦੋਂ ਅੰਦਾਜ਼ਨ ਮਾਰਚ ਦਾ ਮਹੀਨਾ ਹੁੰਦਾ। ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ 2 12ਵਾਂ ਨੇ, ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਤੁਖਾਰੀ ਰਾਗ ਵਿਚ, ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਮਾਜ ਰਾਗ ਵਿਚ, ਦੋਵੇਂ ਵਿਕਰਮੀ ਸਮਤ ਦੇ ਮੁਤਾਬਕ ਚੇਤ ਤੋਂ ਆਰੰਭ ਹੁੰਦੇ ਨੇ। ਚੇਤ ਗੋਬਿੰਦ ਆਰਾਧੀਏ ਹੋਵੇ ਆਨੰਦ ਖਣਾ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਵੀ ਆਪਣੀ ਲਿਖਤਾਂ ਵਿਚ ਵਿਕਰਮੀ ਸੰਮਤ ਨੂੰ ਵਰਤਿਆ। ਸੰਮਤ 17 ਸਹਿਸ ਬੜਿਜੇ, ਅਰਧ ਸੈਨ ਫੁ 3 ਕਹਿਜੇ, ਬਹਾਦਰੋ ਸੁਧੀ ਅਸ਼ਟਮੀ ਰਵਾਰਾ, ਇਹ ਸਾਰਾ ਜਿਹੜੀ ਗਿਣਤੀ ਹੈ ਵਿਕਰਮੀ ਸੰਮਤ ਦੀ ਹੈ। ਚਾਣਕ, ਬਿਦਰ ਤੇ ਭਰਤਰੀ ਨੇ ਰਾਜਨੀਤੀ ਤੇ ਗ੍ਰੰਥ ਲਿਖੇ ਨੇ। ਇਨ੍ਹਾਂ ਤਿੰਨਾਂ ਮਹਾਂਪੁਰਸ਼ਾਂ ਨੇ ਦੱਸਿਆ, ਮਾਣ ਉੱਥੇ ਹੀ ਪਰਿਕਰਮਾ ਕਰਦਾ ਜਿੱਥੇ ਤਾਣ ਹੋਵੇ, ਤਾਣ ਹੀ ਨਹੀਂ ਤੇ ਮਾਣ ਕਿਹੜੀ ਗੱਲ ਦਾ। ਤਾਣ ਤੋਂ ਬਿਨਾਂ ਮਾਣ ਹੁੰਦਾ ਹੀ ਨਹੀਂ। ਅਗਰ ਕੋਈ ਮੰਗਦਾ ਤੇ ਮੂਰਖਦਾ ਹੈ, ਤੇ ਜਿੱਥੇ ਤਾਣ ਹੈ ਮਾਣ ਮੰਗਣ ਦੀ ਲੋੜ ਨਹੀਂ, ਮਾਣ ਆਪੇ ਹੀ ਪਰਿਕਰਮਾ ਕਰਦਾ, ਆਪੇ ਹੀ ਪਰਿਕਰਮਾ ਕਰਦਾ। ਇਸ ਤਾਣ ਨੂੰ ਕਈ ਹਿੱਸਿਆਂ ਵਿੱਚ ਵੰਡਿਆ, ਧਨ ਦਾ ਤਾਣ, ਸਰੀਰਕ ਤਾਣ, ਬੌਧਿਕ ਤਾਣ, ਰਾਜਨੈਤਿਕ ਤਾਣ, ਇਸ ਤਰ੍ਹਾਂ ਉਹ ਵੰਡ ਕਰਦੇ ਨੇ। ਬੰਦਾ ਤੇ ਮਹਾਂਮੂਰਖ ਇਹ ਕੱਖ ਨਹੀਂ ਸਮਝ ਉਹਨੂੰ, ਪਰ ਧਨਵਾਨ ਹੈ ਤਾਂ ਧਨ ਇੱਕ ਸ਼ਕਤੀ ਹੈ, ਇੱਕ ਤਾਕਤ ਹੈ ਬਾਹਰ ਦੀ। ਬਾਹਰ ਦੀ ਸਾਰੀ ਹਲਚਲ ਧਨ ਦੇ ਆਸਰੇ ਤੇ ਹੈ। ਤੋ ਧਨ ਇੱਕ ਤਾਣ ਹੈ, ਤੋ ਧਨਵਾਨ ਦੇ ਕੋਲ ਮਾਣ ਹੋਵੇਗਾ ਕੁਦਰਤੀ ਗੱਲ ਹੈ। ਦੂਰ ਕਿਉਂ ਜਾਓ, ਗੁਰ ਪ੍ਰਤਾਪ ਸੂਰਜ ਦੀ ਇੱਕ ਬੜੀ ਸੋਹਣੀ ਕਥਾ ਲਿਖੀ ਹੋਈ ਹੈ, ਕਵੀ ਸੰਤੋਖ ਸਿੰਘ ਜੀ ਨੇ ਲਿਖੀ ਹੈ। ਬਹਾਦਰ ਸ਼ਾਹ ਔਰੰਗਜ਼ੇਬ ਦਾ ਲੜਕਾ, ਬਹਾਦਰ ਸ਼ਾਹ ਜ਼ਫਰ ਨਹੀਂ, ਉਹ ਆਖਰੀ ਮੁਗਲ ਸਮਰਾਟ ਹੋਇਆ। ਬਹਾਦਰ ਸ਼ਾਹ ਔਰੰਗਜ਼ੇਬ ਦਾ ਲੜਕਾ, ਇਸਨੇ ਇੱਕ ਦਿਨ ਆਪਣੇ ਤਖ਼ਤ ਦੇ ਉੱਤੇ, ਹਜ਼ੂਰ ਸਾਹਿਬ ਦੀ ਗੱਲ ਹੈ, ਨਾਂਦੇੜ ਦੀ ਗੱਲ ਹੈ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਬਿਠਾਇਆ। ਲੰਬੀ ਚੌੜੀ ਕਥਾ ਮੈਂ ਬਿਆਨ ਨਾ ਕਰਾਂ ਕਿਉਂਕਿ ਸਮੇਂ ਨੂੰ ਦੇਖਣਾ। ਪਹਿਲੇ ਤਾਂ ਉਸਨੇ ਨਜ਼ਰਾਨਾ ਰੱਖਿਆ ਮਹਾਰਾਜ ਦੇ ਅੱਗੋਂ ਨਗੀਨਾ, ਜਿਹੜਾ ਉਸਦੇ ਖਜ਼ਾਨੇ ਦੇ ਸਭ ਤੋਂ ਕੀਮਤੀ ਨਗੀਨਾ ਸੀ ਤੇ ਸਭ ਤੋਂ ਵੱਡਾ ਸੀ। ਅੰਦਰੋਂ ਇਹ ਸੋਚਿਆ, ਜਿਹੜੀ ਮੇਰੇ ਕੋਲ ਮਹਾਨ ਚੀਜ਼ ਹੈ ਉਹ ਭੇਟ ਕਰਾਂ। ਔਰੰਗਜ਼ੇਬ ਨਾਲ ਟਕਰਾਅ ਰਿਹਾ। ਔਰੰਗਜ਼ੇਬ ਦਾ ਲੜਕਾ ਬਹਾਦਰ ਸ਼ਾਹ ਨੇ ਸੁਲਾਹ ਕਰ ਲਈ। ਉਹਨੇ ਸਾਫ਼ ਕਹਿ ਦਿੱਤਾ, ਗੁਰਦੇਵ ਮੇਰੇ ਪਿਤਾ ਦੀਆਂ ਗਲਤੀਆਂ ਦੀ ਸਜ਼ਾ ਮੈਨੂੰ ਤੇ ਨਾ ਦਿਓ, ਮੈਂ ਤੁਹਾਡਾ ਮੁਰੀਦ। ਉਹਨੇ ਨਗੀਨਾ ਬੇਟ ਕੀਤਾ ਸੀ, ਪਰ ਚੂੰਕਿ ਅੰਦਰ ਇਹ ਖਿਆਲ ਸੀ ਮੈਂ ਸਭ ਤੋਂ ਵੱਡੀ ਭੇਟ ਦੇ ਰਿਹਾ, ਅੱਜ ਤੱਕ ਗੁਰੂ ਗੋਬਿੰਦ ਸਿੰਘ ਨੂੰ ਇਸ ਤਰ੍ਹਾਂ ਦੀ ਭੇਟ ਕਿਸੇ ਨੇ ਨਹੀਂ ਦਿੱਤੀ ਹੋਣੀ। ਮਹਾਰਾਜ ਨੇ ਨਗੀਨਾ ਚੁੱਕ ਕੇ ਗੋਦਾਵਰੀ ਸੁੱਟ ਦਿੱਤਾ। ਬੜਾ ਅਫਸੋਸ ਹੋਇਆ ਬਹਾਦਰ ਸ਼ਾਹ ਨੂੰ। ਅੰਦਰ ਸੋਚਦਾ, ਮੈਂ ਤੇ ਸਮਝਿਆ ਸੀ ਇਹ ਗੁਰੂ ਨੂੰ ਪਤਾ ਹੋਣਾ ਨਗੀਨਾ, ਇਹਨਾਂ ਨੇ ਪੱਥਰ ਜਾਣ ਕੇ ਸੁੱਟ ਦਿੱਤਾ। ਉਸ ਜ਼ਮਾਨੇ ਚ ਉਹਦੀ ਲੱਖਾਂ ਰੁਪਏ ਕੀਮਤ। ਹੱਥ ਜੋੜ ਕੇ ਕਹਿਣ ਲੱਗਾ, ਮਹਾਰਾਜ ਆਪਣੇ ਜੋ ਗੋਦਾਵਰੀ ਸੁੱਟ ਦਿੱਤਾ ਇਹ ਪੱਥਰ ਨਹੀਂ ਹੈ, ਨਗੀਨਾ ਹੈ। ਅੱਛਾ ਨਗੀਨਾ, ਫਿਰ ਇੰਜ ਕਰ, ਤੂੰ ਆਪ ਹੀ ਕੱਢ ਕੇ ਲਿਆ, ਲੈ ਲੈਂਦਾ, ਤੂੰ ਆਪ ਹੀ ਕੱਢ ਕੇ ਲਿਆ। ਗੋਡੇ ਗੋਡੇ ਪਾਣੀ ਸੀ ਜਿਉਂ ਗਿਆ। ਕਹਿਣ ਲੱਗੇ, ਦੋ ਹੱਥਾਂ ਨਾਲ ਲੱਭ ਲੱਭ ਪਏਗਾ, ਜਿਉਂ ਥੱਲੇ ਇੰਜ ਪੱਥਰ ਸਾਰੇ ਬਾਹਰ ਕੱਢੇ ਤੂੰ ਸਭ ਨਗੀਨੇ ਹੀ ਨਗੀਨਾ। ਅੱਖਾਂ ਖੁੱਲ ਗਈਆਂ, ਆਖੇ ਮੱਥਾ ਟੇਕਿਆ, ਜਿਹਦੀ ਨਿਗਾਹ ਕਰਮ ਹਰ ਪੱਥਰ ਨੂੰ ਨਗੀਨਾ ਬਣਾ ਦੇ ਸਕਦੀ ਹੈ, ਮੈਂ ਵੀ ਭੁਲੇਖੇ ਚ ਪੈ ਗਿਆ ਕਿ ਮੈਂ ਬਹੁਤ ਵੱਡੀ ਭੇਟ ਦਿੱਤੀ ਹੈ, ਮੈਂ ਬਹੁਤ ਵੱਡੀ ਭੇਟਾ ਕੀਤੀ ਹੈ। ਬੁੱਲ ਮੰਗੀ। ਉਸ ਥਾਂ ਤੇ ਯਾਦਗਾਰੀ ਅਸਥਾਨ ਵੀ ਬਣਿਆ ਹੋਇਆ, ਗੁਰਦੁਆਰਾ ਨਗੀਨਾ ਘਾਟ। ਬਹਾਦਰ ਸ਼ਾਹ ਨੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਆਪਣੇ ਸਿੰਘਾਸਣ ਤੇ ਬਿਠਾਇਆ। ਬਹੁਤ ਵੱਡਾ ਖੈਮਾ ਲੱਗਿਆ ਹੋਇਆ ਸੀ, ਤਖ਼ਤ ਦੇ ਉੱਤੇ ਸਤਿਗੁਰ ਨੂੰ ਬਿਠਾਇਆ, ਆਪ ਥੱਲੇ ਬੈਠ ਗਿਆ ਦੂਜੇ ਛੋਟੇ ਸਿੰਘਾਸਣ ਤੇ। ਜਿਹੜਾ ਵੱਡਾ ਸਿੰਘਾਸਣ ਹੁੰਦਾ ਉਹਨੂੰ ਔਰੰਗ ਕਹਿੰਦੇ ਨੇ, ਜਿਹੜਾ ਛੋਟਾ ਹੁੰਦਾ ਉਹਨੂੰ ਮਸਨਦ ਕਹਿੰਦੇ ਨੇ। ਇਹ ਮਸਨਦ ਹੈ, ਮਸਨਦ ਦਾ ਹੀ ਪੰਜਾਬੀ ਰੂਪ ਬਣਿਆ ਮਸੰਦ, ਵੈਸੇ ਸ਼ਬਦ ਹੈ ਮਸਨਦ। ਗੁਰੂ ਅਮਰਦਾਸ ਜੀ ਮਹਾਰਾਜ ਨੇ 22 ਮਸਨਦਾਂ 22 ਮੰਜੀਆਂ ਪ੍ਰਚਾਰਕਾਂ ਨੂੰ ਦਿੱਤੀਆਂ ਸਨ। ਉਸ ਦਿਨ ਤੋਂ ਬਾਅਦ ਗੁਰਦੁਆਰਿਆਂ ਚ ਇਹ ਮਸਨਦ ਵਿਛਾਈ ਜਾਂਦੀ ਹੈ ਵੀ ਕਥਾ ਕੀਰਤਨ ਜ਼ਰਾ ਉੱਚੀ ਜਗ੍ਹਾ ਤੇ ਹੋਵੇ। ਇਹ ਪ੍ਰਥਾ ਚਲਾਈ ਸੀ ਗੁਰੂ ਅਮਰਦਾਸ ਜੀ ਨੇ ਵੀ ਸੰਗਤਾਂ ਦਿਖਾਈ ਦੇਣ ਤੇ ਕਥਾ ਕੀਰਤਨ ਦਾ ਸਨਮਾਨ ਹੋਵੇ। ਗੱਲ ਇੰਨੀ ਹੈ, 22 ਮੰਜੀਆਂ 22 ਮਸਨਦ। ਵੱਡਾ ਤਖ਼ਤ ਉਹਨੂੰ ਔਰੰਗ ਕਹਿੰਦੇ ਨੇ, ਛੋਟਾ ਤਖ਼ਤ ਉਹਨੂੰ ਮਸਨਦ ਕਹਿੰਦੇ ਨੇ। ਜੈਸੇ ਸ਼ਾਹਜਹਾਂ ਦੇ ਲੜਕੇ ਦਾ ਨਾਮ ਤੇ ਮਯੂਨਦੀਨ ਸੀ, ਪਰ ਜਿਸ ਦਿਨ ਉਸਦੀ ਤਾਜਪੋਸ਼ੀ ਹੋਈ ਪਿਓ ਨੂੰ ਜੇਲ੍ਹ ਦੇ ਛਪਾ ਕੇ ਤੇ ਤਿੰਨਾਂ ਬਰਾਵਾਂ ਨੂੰ ਮਾਰ ਕੇ, ਉਹਨੇ ਜਦ ਆਪਣੀ ਤਾਜਪੋਸ਼ੀ ਕੀਤੀ ਤੇ ਆਪਣਾ ਨਾਮ ਰੱਖਿਆ ਔਰੰਗਜ਼ੇਬ। ਔਰੰਗ ਕਹਿੰਦੇ ਨੇ ਤਖ਼ਤ ਨੂੰ, ਜ਼ੇਬ ਕਹਿੰਦੇ ਨੇ ਸ਼ਿੰਗਾਰ ਨੂੰ। ਤਖ਼ਤ ਦਾ ਸ਼ਿੰਗਾਰ, ਤਖ਼ਤ ਦੀ ਸ਼ੋਭਾ, ਤਖ਼ਤ ਦੀ ਮਾਣ ਮਰਿਆਦਾ। ਸ਼ਾਇਰ ਲੋਕ, ਕਵੀ ਲੋਕ, ਸਾਹਿਤਕਾਰ, ਦਿਮਾਗ ਦੇ ਧਨੀ ਔਰ ਸ਼ਹਿਨਸ਼ਾਹ ਰਾਜੇ ਮਹਾਰਾਜੇ ਅਕਸਰ ਆਪਣਾ ਤਖੱਲੁਸ ਰੱਖਦੇ ਰਹੇ ਨੇ। ਉਹਨੂੰ ਹਿੰਦੀ ਚ ਕਹਿੰਦੇ ਨੇ ਉਪਨਾਮ, ਕੋਈ ਉਪਮਾ ਖਾਸੀਅਤ ਤੇ ਫਿਰ ਨਾਮ। ਉਹਨੂੰ ਅਰਬੀ ਫਾਰਸੀ ਤਖੱਲੁਸ ਕਹਿੰਦੇ ਨੇ। ਜੈਸੇ ਹੁਮਾਯੂੰ ਦਾ ਲੜਕਾ ਜਲਾਲੂਦੀਨ ਸਿੰਘਾਸਣ ਤੇ ਬੈਠਾ, ਉਹਨੇ ਆਪਣਾ ਤਖੱਲੁਸ ਰੱਖਿਆ ਅਕਬਰ। ਹੁਣ ਅਕਬਰ ਦਾ ਤਾਂ ਮਤਲਬ ਹੈ ਸਭ ਤੋਂ ਵੱਡਾ, ਅੱਲਾਹੂ ਅਕਬਰ, ਪਰ ਉਹਨੇ ਆਪਣਾ ਨਾਮ ਰੱਖਿਆ ਅਕਬਰ। ਅਕਬਰ ਦਾ ਲੜਕਾ ਸ਼ਾਹਜ਼ਾਦਾ ਸਲੀਮ ਵੱਡਾ ਹੋ ਕੇ ਜਦ ਤਖ਼ਤ ਨਸ਼ੀਨ ਹੋਇਆ, ਉਸਨੇ ਆਪਣਾ ਤਖੱਲੁਸ ਰੱਖਿਆ ਜਹਾਂਗੀਰ, ਸਾਰਾ ਜਹਾਨ ਮੇਰੀ ਮੁੱਠੀ ਚ, ਮੇਰੀ ਪਕੜ ਦੇ, ਮੇਰੀ ਗ੍ਰਿਫਤ ਦੇ। ਜਹਾਂਗੀਰ ਦਾ ਲੜਕਾ ਸ਼ਾਹਜ਼ਾਦਾ ਖੁਰਮ ਜਿਸ ਦਿਨ ਤਖ਼ਤ ਨਸ਼ੀਨ ਹੋਇਆ, ਉਹਨੇ ਆਪਣਾ ਤਖੱਲੁਸ ਰੱਖਿਆ ਸ਼ਾਹੇ ਜਹਾਂ, ਸ਼ਾਹਜਹਾਂ, ਜਿਹੜਾ ਹਿੰਦੁਸਤਾਨ ਦਾ ਸ਼ਹਿਨਸ਼ਾਹ ਨਹੀਂ ਸਾਰੀ ਦੁਨੀਆ ਦਾ, ਸ਼ਾਹੇ ਜਹਾਂ, ਸਾਰੇ ਜਹਾਨ ਦਾ ਬਾਦਸ਼ਾਹ। ਸ਼ਾਹਜਹਾਂ ਦਾ ਲੜਕਾ ਮਯੂਨਦੀਨ ਤਿੰਨ ਬਰਾਵਾਂ ਨੂੰ ਮਾਰ ਕੇ ਪਿਓ ਨੂੰ ਕੈਦ ਕਰਕੇ ਜਦ ਸਿੰਘਾਸਣ ਤੇ ਬੈਠਾ ਹੈ, ਇਹਨੇ ਆਪਣਾ ਤਹੱਲੁਸ ਰੱਖਿਆ ਔਰੰਗਜ਼ੇਬ। ਤਖ਼ਤ ਦਾ ਸ਼ਿੰਗਾਰ, ਤਖ਼ਤ ਦੀ ਸ਼ੋਭਾ, ਤਖ਼ਤ ਦੀ ਮਾਣ ਮਰਿਆਦਾ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜਿਹੜਾ ਜ਼ਫ਼ਰਨਾਮਾ ਲਿਖਿਆ ਸ੍ਰੀ ਮੁਖਵਾਕ ਪਾਤਸ਼ਾਹੀ ਦਸਵੀਂ ਔਰੰਗਜ਼ੇਬ ਨੂੰ ਜੋ ਲਿਖਿਆ, ਨਾ ਜ਼ੇਬਤ ਤੋਰਾ ਨਾਮ ਔਰੰਗਜ਼ੇਬ ਕਿ ਔਰੰਗਜ਼ੇਬ ਨਵਾਇਦ ਫਰੇਬ, ਇਹ ਨਾਮ ਤੈਨੂੰ ਸ਼ੋਭਾ ਨਹੀਂ ਦਿੰਦਾ ਜੋ ਤੂੰ ਰੱਖਿਆ। ਤੇਰਾ ਜੈਸਾ ਮਨੁੱਖ ਜਦ ਸਿੰਘਾਸਣ ਤੇ ਬੈਠਦਾ, ਸਿੰਘਾਸਣ ਬਦਨਾਮ ਹੋ ਜਾਂਦਾ, ਭ੍ਰਸ਼ਟ ਹੋ ਜਾਂਦਾ, ਮਹਿਲਾ ਹੋ ਜਾਂਦਾ। ਬੜੀ ਜੁਰਤ, ਬੜੀ ਹਿੰਮਤ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਇਹ ਜ਼ਫ਼ਰਨਾਮਾ ਉਹਨਾਂ ਦੀ ਆਪਣੀ ਬਾਣੀ ਹੈ। ਬਹਾਦਰ ਸ਼ਾਹ ਨੇ ਜਦ ਸਿੰਘਾਸਣ ਤੇ ਬਿਠਾਇਆ ਤੇ ਸੈਯਦ ਜੋ ਬਹਾਦਰ ਸ਼ਾਹ ਨੂੰ ਦੀਨੀ ਤਾਲੀਮ ਦਿੰਦਾ ਸੀ, ਉਹਨੂੰ ਚਿੜ ਬੜੀ ਹੋਈ ਵੀ ਮੈਨੂੰ ਨਹੀਂ ਕਦੀ ਬਿਠਾਇਆ, ਇਹ ਮਾਣ ਸਨਮਾਨ ਮੈਨੂੰ ਨਹੀਂ ਦਿੱਤਾ, ਜਦਕਿ ਮੈਂ ਉਸਤਾਦ ਹਾਂ, ਮੈਂ ਪੜ੍ਹਾਉਣ ਵਾਲਾ, ਮੈਂ ਇਸ ਨੂੰ ਇਲਮ ਪੜਾਇਆ, ਦੀਨੀ ਇਲਮ ਪੜਾਇਆ, ਸੰਸਾਰੀ ਇਲਮ ਪੜਾਇਆ, ਮੈਂ ਇਸ ਦਾ ਉਸਤਾਦ ਹਾਂ, ਇਹਨੇ ਇਸ ਤਰ੍ਹਾਂ ਦਾ ਮਾਣ ਮੈਨੂੰ ਨਹੀਂ ਦਿੱਤਾ ਕਦੇ। ਅੰਦਰ ਕ੍ਰੋਧ ਨਾਲ ਭਰ ਗਿਆ, ਤਾਂ ਗੁੱਸਾ ਹੁਣ ਬਹਾਦਰ ਸ਼ਾਹ ਤੇ ਕੱਢ ਨਹੀਂ ਸਕਦਾ ਸੀ, ਗੁੱਸਾ ਕੱਢਣ ਲੱਗ ਪਿਆ ਗੁਰੂ ਗੋਬਿੰਦ ਸਿੰਘ ਜੀ ਤੇ। ਕਹਿਣ ਲੱਗਾ, ਮਹਾਰਾਜ ਤੁਹਾਡੇ ਕੋਲ ਕਰਾਮਾਤ ਕਿਹੜੀ ਹੈ, ਕਲਾ ਕਿਹੜੀ ਹੈ? ਫਕੀਰ ਹੋ ਤੁਸੀਂ, ਵਲੀ ਅੱਲਾ ਹੋ, ਪੈਗੰਬਰ ਕਹਿਲਾਉਂਦੇ ਹੋ, ਦਸਵੇਂ ਗੁਰੂ ਨਾਨਕ ਕਹਿਲਾਉਂਦੇ ਹੋ, ਹੈ ਕੀ ਤੁਹਾਡੇ ਕੋਲ, ਤੁਹਾਡੇ ਕੋਲ ਕੀ ਹੈ? ਭਾਵੇਂ ਬਹਾਦਰ ਸ਼ਾਹ ਮਹਿਸੂਸ ਕਰਦਾ ਸੀ ਵੀ ਇਹ ਸੈਯਦ ਗੁਸਤਾਖੀ ਕਰ ਰਿਹਾ, ਔਰ ਫਿਰ ਉਸਤਾਦ ਸੀ, ਬਹਾਦਰ ਸ਼ਾਹ ਚੁੱਪ ਕਰ ਗਿਆ, ਉਸਤਾਦ ਸੀ, ਬਹਾਦਰ ਸ਼ਾਹ ਉਸ ਕੋਲ ਪੜ੍ਹਦਾ ਸੀ। ਮਹਾਰਾਜ ਕਹਿਣ ਲੱਗੇ, ਸੈਯਦ ਤੋਂ ਕਰਾਮਾਤ ਦੇਖਣੀ ਹੈ? ਹਾਂ, ਕਰਾਮਾਤ ਦੇਖਣੀ। ਭਾਈ ਸਾਹਿਬ ਭਾਈ ਸੰਤੋਖ ਸਿੰਘ ਨੇ ਗੁਰਪ੍ਰਤਾਪ ਸੂਰਜ ਦੀ, ਜਿਸ ਦੀ ਕਥਾ ਭਾਰਤ ਦੇ ਤਮਾਮ ਇਤਿਹਾਸਕ ਸਥਾਨਾਂ 'ਚ ਆਉਂਦੀ ਹੈ, ਸ਼ਾਮ ਦੇ ਵਕਤ ਆਉਂਦੀ ਹੈ, ਇਤਿਹਾਸਕ ਗ੍ਰੰਥ ਹੈ, ਉਹਨੂੰ ਗੁਰਪ੍ਰਤਾਪ ਸੂਰਜ ਕਹਿੰਦੇ ਨੇ, ਛੋਟਾ ਨਾਮ ਸੂਰਜ ਪ੍ਰਕਾਸ਼। ਸਤਿਗੁਰੂ ਕਹਿੰਦੇ ਨੇ, ਮਾਰੇ ਬਖਸ਼ੇ ਦੇਰ ਬਿਹੇਨਾ, ਤਿਸ ਮੁਖ ਮੇਂ ਲਖ ਅਸਮਦ ਪੀਨਾ। ਦਿਨ ਰਾਤ ਤੂੰ ਬਹਾਦਰ ਸ਼ਾਹ ਕੋਲ ਰਹਿੰਦਾ ਤੇ ਤੈਨੂੰ ਕਰਾਮਾਤ ਦਾ ਪਤਾ ਨਹੀਂ, ਕਰਾਮਾਤ ਉਹਦੇ ਮੂੰਹ ਚ ਵਸਦੀ ਹੈ, ਉਹਦੀ ਜ਼ਬਾਨ ਚੋਂ ਇੱਕ ਬੋਲ ਨਿਕਲਦਾ ਤੇ ਹਜ਼ਾਰਾਂ ਬੰਦੇ ਹੱਥ ਜੋੜ ਕੇ ਖੜੇ ਹੋ ਜਾਂਦੇ ਨੇ ਮੰਨਣ ਨੂੰ। ਇੱਕ ਮਨੁੱਖ ਹਜ਼ਾਰਾਂ ਦਫ਼ਾ ਬੋਲਦਾ, ਕੋਈ ਇੱਕ ਵੀ ਮੰਨਣ ਨੂੰ ਤਿਆਰ ਨਹੀਂ, ਤੇ ਇੱਕ ਮਨੁੱਖ ਦੀ ਜ਼ਬਾਨ ਤੋਂ ਇੱਕ ਬੋਲ ਨਿਕਲਦਾ ਤੇ ਹਜ਼ਾਰਾਂ ਹੱਥ ਜੋੜ ਕੇ ਮੰਨਣ ਨੂੰ ਤਿਆਰ ਨੇ, ਕਰਾਮਾਤ ਨਹੀਂ ਤੇ ਹੋਰ ਕੀ ਹੈ? ਇਹਨੂੰ ਕਰਾਮਾਤ ਕਹਿੰਦੇ, ਹੋਰ ਕੀ ਕਰਾਮਾਤ ਹੈ? ਉਸਤਾਦ ਜ਼ੌਕ ਕਹਿੰਦੇ ਨੇ, ਕਿਸੀ ਕੇ ਏਕ ਆਸੂ ਪਰ ਹਜ਼ਾਰੋਂ ਦਿਲ ਤੜਪਤੇ ਹੈ, ਕਿਸੀ ਕਾ ਉਮਰ ਭਰ ਰੋਣਾ ਯੂੰ ਹੀ ਬੇਕਾਰ ਜਾਤਾ ਹੈ। ਇੱਕ ਅੰਜੂ ਨਿਕਲੇ ਹੈ, ਹਜ਼ਾਰਾਂ ਦਿਲ ਰੋ ਉੱਠੇ, ਕੋਈ ਸਾਰੀ ਜ਼ਿੰਦਗੀ ਰੋਂਦਾ ਰਿਹਾ, ਕਿਸੇ ਨੇ ਪੁੱਛਿਆ ਵੀ ਨਹੀਂ ਕਿਉਂ ਰੋ ਰਿਹਾ, ਤੇਰੇ ਹੰਝੂ ਕਿਉਂ ਨਿਕਲੇ? ਸਾਹਿਬ ਕਹਿੰਦੇ ਨੇ, ਕਰਾਮਾਤ ਦੇਖ, ਬਹਾਦਰ ਸ਼ਾਹ ਦੀ ਜ਼ਬਾਨ ਦੇ ਚ ਵਸਦੀ ਹੈ, ਇੱਕ ਬੋਲ ਬੋਲਦਾ, ਸੈਂਕੜੇ ਬੰਦੇ ਨਸ ਪੈਂਦੇ ਨੇ, ਹੱਥ ਜੋੜ ਕੇ ਮੰਨਣ ਨੂੰ ਤਿਆਰ ਨੇ, ਇਹ ਕਰਾਮਾਤ ਨਹੀਂ ਤੇ ਹੋਰ ਕੀ ਹੈ? ਸੈਯਦ ਮੁਸਕਰਾ ਕੇ ਕਹਿਣ ਲੱਗਾ, ਮਹਾਰਾਜ ਇਹ ਕਰਾਮਾਤ ਤੇ ਫਿਰ ਬਹਾਦਰ ਸ਼ਾਹ ਦੀ ਹੋਈ ਨਾ, ਤੁਹਾਡੇ ਕੋਲ ਕੀ ਹੈ? ਮੈਂ ਇਹ ਪੁੱਛ ਰਿਹਾ, ਤੁਹਾਡੇ ਕੋਲ ਕੀ ਹੈ? ਤੁਸੀਂ ਵਲੀ ਅੱਲਾ, ਤੁਸੀਂ ਪੈਗੰਬਰ, ਤੁਸੀਂ ਦਸਵੇਂ ਗੁਰੂ ਨਾਨਕ, ਤੁਹਾਡੇ ਕੋਲ ਕੀ ਹੈ? ਮਹਾਰਾਜ ਨੇ ਜੇਬ ਚੋਂ ਸੋਨੇ ਦੀ ਮੋਹਰ ਕੱਢੀ ਤੇ ਮੁਗਲ ਸ਼ਹਿਨਸ਼ਾਹਾਂ ਨੇ ਭਾਰਤ ਵਿਚ ਉਸ ਜ਼ਮਾਨੇ ਚ ਰੁਪਏ ਦਾ ਨਾਮ ਬਦਲ ਕੇ ਦੀਨਾਰ ਰੱਖਿਆ ਹੋਇਆ ਸੀ, ਜਿਵੇਂ ਇੱਥੇ। ਸਾਹਿਬਾਂ ਨੇ ਉਹ ਮੋਹਰ ਕੱਢੀ ਤੇ ਮੁਖਾਤਬ ਹੋ ਕੇ ਕਿਹਾ, ਪਿਖ ਦੀਨਾਰ ਜੋ ਹਾਥ ਹਮਾਰੇ, ਇਹ ਅਜ਼ਮਤ ਲਿਓ ਦੁਤੀ ਵਿਚਾਰੇ, ਇਹ ਅਜ਼ਮਤ ਹੈ, ਕਰਾਮਾਤ ਹੈ। ਸੰਸਾਰ ਦੀ ਸਾਰੀ ਭੱਜ ਦੌੜ ਦਾ ਕਾਰਨ ਧਨ, ਸੰਸਾਰ ਦੀ ਸਾਰੀ ਹਲਚਲ ਦਾ ਕਾਰਨ ਧਨ। ਔਰ ਸੰਸਾਰ ਵਿੱਚ ਇੱਕ ਨੰਬਰ ਦੀ ਸ਼ਕਤੀ ਧਨ, ਇਹ ਕਰਾਮਾਤ ਹੈ। ਇਹਦੇ ਨਾਲ ਚਾਹੋ ਕੁਛ ਵੀ ਕਰ ਲਓ ਜਗਤ ਵਿੱਚ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਅੱਗੋਂ, ਹੁਣ ਸੈਯਦ ਨੇ ਕਿਹਾ, ਸੁਣ ਸੈਯਦ ਬੋਲਿਓ ਤਜ ਮੌਨ, ਤੁਮ ਮੇ ਕਰਾਮਾਤ ਹੈ ਕੌਣ। ਇਹ ਕਰਾਮਾਤ ਪੈਸੇ ਦੀ ਹੋ ਗਈ, ਉਹ ਕਰਾਮਾਤ ਬਹਾਦਰ ਸ਼ਾਹ ਦੀ ਹੋ ਗਈ, ਤੁਹਾਡੇ ਵਿੱਚ ਕੀ ਹੈ? ਬਾਜ ਨਹੀਂ ਆਇਆ, ਸਵਾਲ ਤੇ ਸਵਾਲ ਕਰੀ ਗਿਆ, ਤੁਹਾਡੇ ਵਿੱਚ ਕੀ ਹੈ, ਤੁਸੀਂ ਕੀ ਰੱਖਦੇ ਹੋ? ਮਹਾਰਾਜ ਕਹਿਣ ਲੱਗੇ, ਪਰ ਤੂੰ ਸਾਡੀ ਕਰਾਮਾਤ ਦੇਖਣੀ ਹੈ। ਹਾਂ, ਦੇਖਣੀ ਹੈ। ਫਿਰ ਇਨਕਾਰ ਨਾ ਕਰੀ, ਜਦ ਅਸੀਂ ਦਿਖਾਉਣ ਲੱਗੀਏ ਨਾ, ਫਿਰ ਜ਼ਬਾਨ ਨਾਲ ਕਹੀਂ ਹਾਂ ਦਿਖਾ। ਮਹਾਰਾਜ ਮੈਂ ਇਨਕਾਰ ਕਿਉਂ ਕਰਾਂਗਾ, ਮੈਂ ਤਾਂ ਬਾਰ ਬਾਰ ਕਹਿੰਦਾ ਪਿਆ ਤੁਸੀਂ ਆਪਣੀ ਕੋਈ ਕਰਾਮਾਤ ਦਿਖਾਓ। ਸੁਣ ਸੈਯਦ ਬੋਲਿਓ ਤਾਂ ਜਮਾਉਣ, ਤੁਮ ਮੇ ਕਰਾਮਾਤ ਹੈ ਕੌਣ। ਸੁਣ ਸਤਿਗੁਰ ਸ਼ਮਸ਼ੀਰ ਨਿਕਾਸੀ, ਸਭ ਮੇ ਛਟਾ ਸਮਾਨ ਪ੍ਰਗਾਸੀ। ਮਹਾਰਾਜ ਨੇ ਮਿਆਨ ਚੋਂ ਤਲਵਾਰ ਕੱਢ ਲਈ ਤੇ ਤਲਵਾਰ ਇੰਜ ਚਮਕੀ ਜਿਵੇਂ ਬਦਲਾਂ ਵਿਚ ਬਿਜਲੀ। ਸੁਣ ਸਤਿਗੁਰ ਸ਼ਮਸ਼ੀਰ ਨਿਕਾਸੀ, ਸਭ ਮੇ ਛਟਾ ਸਮਾਨ ਪ੍ਰਕਾਸੀ। ਤਤ ਛਿਨ ਬਦਨ ਪੀਤ ਹੋਏ ਗਏ, ਲੋਚਨ ਸਮੁਖ ਨ ਕਰਤੇ ਬਹਿ। ਸਾਰਿਆਂ ਦੇ ਚਿਹਰੇ ਪੀਲੇ ਪੈ ਗਏ, ਇਹ ਕੀ ਹੋ ਗਿਆ? ਬਹਾਦਰ ਸ਼ਾਹ ਵੀ ਸਿਰ ਡਾ ਕੇ ਬੈਠ ਗਿਆ, ਇਹ ਕੀ ਹੋ ਗਿਆ? ਹੁਣ ਸਤਿਗੁਰ ਸੈਯਦ ਨੂੰ ਮੁਖਾਤਬ ਹੋ ਕੇ ਕਹਿੰਦੇ ਨੇ, ਤੇਜ ਦੀਪਤ ਸਿੱਧੀ ਮੁਖ ਤੇ ਕਹੇ, ਇਹ ਵੀ ਕਰਾਮਾਤ ਇੱਕ ਹੈ। ਇਹ ਕਰਾਮਾਤ ਹੈ ਮੇਰੇ ਕੋਲ ਸ਼ਸਤਰ। ਹੁਣ ਤੂੰ ਬੋਲ ਕਰਾਮਾਤ ਦਿਖਾਓ ਤੇ ਮੈਂ ਤੈਨੂੰ ਇਸ ਦੀ ਕਰਾਮਾਤ ਦਿਖਾਵਾਂ। ਕੰਬਣੀ ਛਿੜ ਗਈ ਉਹਨੂੰ, ਹੱਥ ਜੋੜ ਲੱਗਣ, ਨਹੀਂ ਮਹਾਰਾਜ ਮੈਂ ਤਾਂ ਉਂਝ ਹੀ ਵਾਰਤਾਲਾਪ ਕਰ ਰਿਹਾ ਸੀ ਆਪਦੇ ਨਾਲ, ਬਚਨ ਬਿਲਾਸ ਕਰ ਰਿਹਾ। ਨਹੀਂ, ਬਚਨ ਬਿਲਾਸ ਦੀ ਗੱਲ ਨਹੀਂ, ਹੁਣ ਤੂੰ ਬੋਲ ਕਰਾਮਾਤ ਦਿਖਾਓ ਮੈਂ ਦਿਖਾਵਾਂ। ਉਹ ਵਾਰ ਵਾਰ ਹੱਥ ਜੋੜੀ ਜਾਏ। ਸਤਿਗੁਰੂ ਬਹਾਦਰ ਸ਼ਾਹ ਨੂੰ ਕਹਿੰਦੇ ਨੇ, ਇਸ ਤਰ੍ਹਾਂ ਦੇ ਫੋਕੇ ਨਾਟਕ ਚੇਟਕ ਇਸ ਨਾਲ ਠੰਡੇ ਪੈ ਜਾਂਦੇ ਨੇ, ਕੀ ਕਰਾਮਾਤ। ਰਿੱਧ ਸਿੱਧ ਸਭ ਮੋਹ ਹੈ, ਨਾਮ ਨ ਵਸੇ ਮਨਾਏ। ਨਾਟਕ ਚੇਟਕ ਕੀਏ ਕੁਕਾਜਾ, ਪ੍ਰਭਲੋ ਗਨ ਕੇ ਆਵਤ ਲਾ ਜਾ। ਤੋ ਮੈਂ ਅਰਜ ਕਰਾਂ, ਚਾਣਕ ਨੇ, ਭਰਤਰੀ ਨੇ, ਬਿਦਰ ਨੇ ਤਾਣ ਦਾ ਜ਼ਿਕਰ ਕੀਤਾ ਹੈ। ਮਾਣ ਉੱਥੇ ਆਉਂਦਾ ਜਿੱਥੇ ਤਾਣ ਹੋਵੇ, ਤੇ ਦੋਵੇਂ ਇਕੱਠੇ ਰਹਿੰਦੇ ਨੇ। ਮਾਣ ਤੇ ਤਾਣ ਦਾ ਚੋਲੀ ਦਾਮਨ ਦਾ ਸਾਥ ਹੈ। ਤਾਣ ਨਹੀਂ ਤੇ ਮਾਣ ਕਿਹੜੀ ਗੱਲ ਦਾ? ਚਾਣਕ ਕਹਿੰਦਾ, ਸੰਸਾਰ ਵਿੱਚ ਪਹਿਲਾ ਤਾਣ ਧਨ। ਮੂੜ ਤੋਂ ਮੂੜ ਬੰਦਾ ਹੋਵੇ, ਵੈਸੇ ਜਿਸਦੀ ਬਹੁਤ ਬਿਜ਼ੀ ਲਾਈਫ ਹੈ, ਉਹ ਧਨ ਬਾਰੇ ਬਹੁਤ ਜਾਣਦਾ ਹੋਵੇਗਾ, ਜੀਵਨ ਬਾਰੇ ਕੱਖ ਵੀ ਨਹੀਂ, ਪਰਮਾਤਮਾ ਬਾਰੇ ਕੁਛ ਵੀ ਨਹੀਂ। ਕਿਸੇ ਇੱਕ ਪਹਿਲੂ ਦੇ ਜਦ ਕੋਈ ਮਨੁੱਖ ਬਹੁਤ ਅੱਗੇ ਲੰਘ ਜਾਂਦਾ, ਹਜ਼ਾਰਾਂ ਪਹਿਲੂਆਂ ਚ ਪਛੜ ਜਾਂਦਾ। ਰੱਬੀ ਨਿਯਮ ਹੈ, ਚੋਟੀ ਦਾ ਸੰਗੀਤਕਾਰ ਚੋਟੀ ਦਾ ਕਵੀ ਨਹੀਂ ਆਉਂਦਾ, ਚੋਟੀ ਦਾ ਕਵੀ ਚੋਟੀ ਦਾ ਸੰਗੀਤਕਾਰ ਨਹੀਂ ਆਉਂਦਾ, ਔਰ ਚੋਟੀ ਦਾ ਸੰਗੀਤਕਾਰ ਕੋਈ ਚਿੱਤਰਕਾਰ ਨਹੀਂ ਆਉਂਦਾ, ਚੋਟੀ ਦਾ ਚਿੱਤਰਕਾਰ ਕੋਈ ਕਵੀ ਨਹੀਂ ਆਉਂਦਾ। ਕਿਸੇ ਇੱਕ ਪਹਿਲੂ ਦੇ ਜਦ ਕੋਈ ਬਹੁਤ ਅੱਗੇ ਲੰਘ ਜਾਏ, ਹਜ਼ਾਰਾਂ ਪਹਿਲੂਆਂ ਵਿਚ ਪਛੜ ਜਾਂਦਾ, ਇਸ ਵਾਸਤੇ ਚੋਟੀ ਦਾ ਧਨਵਾਨ ਕੋਈ ਰੱਬੀ ਗੁਣਵਾਨ ਨਹੀਂ ਆਉਂਦਾ, ਨਹੀਂ ਆਉਂਦਾ। ਇਹ ਤਾਂ ਕਦੀ ਕਦਾਈ ਕੋਈ ਜਨਕ ਜੈਸਾ, ਮਹਾਰਾਜੇ ਰਣਜੀਤ ਸਿੰਘ ਜੈਸਾ, ਔਰ ਨਾ ਗੁਣਵਾਨ ਨਹੀਂ ਆਉਂਦਾ। ਗੁਣਾਂ ਨੂੰ ਗ੍ਰਹਿਣ ਕਰਨ ਵਾਸਤੇ, ਸਮਝਣ ਵਾਸਤੇ ਵਕਤ ਚਾਹੀਦਾ, ਉਹਦੇ ਕੋਲ ਵਕਤ ਨਹੀਂ ਹੈ, ਲਾਈਫ ਬੜੀ ਬਿਜ਼ੀ। ਮੈਨੂੰ ਮਿਲਦੇ ਨੇ ਭਾਰਤ ਵਿਚ ਕਈ, ਕਹਿੰਦੇ ਨੇ ਮਸਕੀਨ ਜੀ, ਤੁਸੀਂ ਕਹਿੰਦੇ ਹੋ ਪੰਜ ਬਾਣੀਆਂ ਦਾ ਨਿਤਨੇਮ ਕਰੀਏ, ਸਾਡੇ ਕੋਲ ਰੋਟੀ ਖਾਣ ਦੀ ਵੇਲ ਕੋਈ ਨਹੀਂ, ਘੰਟਾ ਬਾਣੀ ਪੜੀਏ। ਤੇ ਮੈਂ ਉਹਨਾਂ ਨੂੰ ਕਹਿੰਦਾ ਹੁੰਦਾ, ਸਾਰੀ ਭੱਜ ਦੌੜ ਤੇ ਰੋਟੀ ਵਾਸਤੇ, ਤੇ ਰੋਟੀ ਖਾਣ ਦੀ ਤੁਹਾਡੇ ਕੋਲ ਵੇਲ ਕੋਈ ਨਹੀਂ? ਤੁਸੀਂ ਕਹਿੰਦੇ ਹੋ ਦੋ ਟਾਈਮ ਗੁਰਦੁਆਰੇ ਆਓ, ਸਾਡੇ ਕੋਲ ਤੇ ਆਰਾਮ ਦੀ ਵੀ ਵੇਲ ਨਹੀਂ। ਹੁਣ ਕੌਣ ਦੱਸੇ ਸਾਰੀ ਭੱਜ ਦੌੜ ਤੇ ਆਰਾਮ ਵਾਸਤੇ? ਤੇ ਆਰਾਮ ਦਾ ਸਮਾਂ ਨਹੀਂ, ਕਈ ਇਸ ਤਰ੍ਹਾਂ ਵੀ ਕਹਿ ਦਿੰਦੇ ਨੇ ਮਸਕੀਨ ਜੀ ਸਾਡੇ ਕੋਲ ਤੇ ਮਰਨ ਦੀ ਵੀ ਵੇਲ ਕੋਈ ਨਹੀਂ, ਕਥਾ ਕੀਰਤਨ ਕਿੱਥੇ ਸੁਣੀਏ। ਮੈਂ ਉਹਨਾਂ ਨੂੰ ਕਹਿੰਦਾ ਤੁਸੀਂ ਚਿੰਤਾ ਨਾ ਕਰੋ, ਮੌਤ ਆਪਣੀ ਵੇਲ ਕੱਢ ਲਏਗੀ, ਤੂੰ ਦੇਖਦਾ ਹੀ ਰਹਿ ਜਾਏਗਾ। ਕੇਤੀ ਗਈ ਦੇਖ ਵਾਜੇ ਵਜਾਏ, ਵਹੀ ਇੱਕ ਰਹਿਸੀ ਜੋ ਸਾਚਾ ਖੁਦਾ ਹੈ। ਕਿਸੇ ਇੱਕ ਪਹਿਲੂ ਵਿੱਚ ਬਹੁਤ ਅੱਗੇ ਲੰਘਣ ਨਾਲੋਂ ਮਨੁੱਖ ਹਜ਼ਾਰਾਂ ਪਹਿਲੂਆਂ ਵਿੱਚ ਪਛੜ ਜਾਂਦਾ ਹੈ। ਜੇ ਕਬੀਰ ਜੈਸੇ, ਨਾਮਦੇਵ ਜੈਸੇ ਜਾਂ ਇਸ ਤਰ੍ਹਾਂ ਦੇ ਹਜ਼ਾਰਾਂ ਭਗਤ ਉਹ ਧਨ ਦੀ ਦੁਨੀਆਂ ਵਿੱਚ ਪਛੜ ਗਏ, ਤਾਂ ਮੈਂ ਇਸ ਵਾਸਤੇ ਸਾਰਾ ਸਮਾਂ ਤੇ ਧਰਮ ਵਿੱਚ ਖਰਚ ਕਰ ਦਿੱਤਾ, ਉਸ ਦੇ ਚੋਂ ਬਹੁਤ ਅੱਗੇ ਲੰਘ ਗਏ, ਪਰਮਾਤਮਾ ਤੱਕ ਪਹੁੰਚ ਗਏ। ਕਿਸੇ ਵੀ ਇੱਕ ਪਹਿਲੂ ਵਿੱਚ ਬਹੁਤ ਅੱਗੇ ਲੰਘਣ ਨਾਲੋਂ ਮਨੁੱਖ ਹਜ਼ਾਰਾਂ ਪਹਿਲੂਆਂ ਚੋਂ ਪਛੜ ਜਾਂਦਾ ਹੈ। ਇਹ ਵੀ ਮੈਂ ਅਰਜ਼ ਕਰਦੇ, ਰੱਬੀ ਨਹੀਂ ਹਾਂ ਮੈਂ, ਐਸਾ ਨਹੀਂ ਹਾਂ ਮੈਂ। ਚਾਣਕ ਲਿਖਦਾ, ਧਨ ਇੱਕ ਤਾਣ ਹੈ ਮਾਣ ਹੋਵੇਗਾ। ਇਸ ਤੋਂ ਬਾਅਦ ਸਰੀਰਕ ਤਾਣ, ਬੜੇ ਬੜੇ ਪਹਿਲਵਾਨਾਂ ਕੋਲ ਆਉਂਦਾ ਹੈ। ਆਪ ਸੁਣ ਕੇ ਹੈਰਾਨ ਹੋਵੋਗੇ, ਭਾਰਤ ਦੇ ਸਭ ਤੋਂ ਵੱਡੇ ਪਹਿਲਵਾਨ ਨੂੰ ਭਾਰਤ ਕੇਸਰੀ ਦਾ ਲਕਬ ਦਿੰਦੇ ਨੇ, ਭਾਰਤ ਕੇਸਰੀ। ਪਿਛਲੇ ਦਿਨ ਹਰਿਆਣੇ ਦਾ ਕੋਈ ਸੀ, ਉਹਨੂੰ ਇਹ ਲਕਬ ਮਿਲਿਆ ਸੀ, ਭਾਰਤ ਕੇਸਰੀ। ਕਿਸੇ ਵਕਤ ਦਾਰਾ ਸਿੰਘ ਵੀ ਸੀ ਭਾਰਤ ਕੇਸਰੀ। ਉਹਨਾਂ ਦੇ ਜਲੂਸ ਵੀ ਨਿਕਲਦੇ, ਉਹਨਾਂ ਦੇ ਚੇਲੇ ਚਾਂਟੇ ਵੀ ਆਉਂਦੇ ਨੇ, ਉਹਨਾਂ ਨੂੰ ਗੌਰਮੈਂਟ ਪੱਧਰ ਤੇ ਸਨਮਾਨਿਤ ਵੀ ਕੀਤਾ ਜਾਂਦਾ। ਬੜੀ ਗੱਲ ਹੈ ਕਿ ਉਹਨਾਂ ਕੋਲ ਸਰੀਰਕ ਬਲ, ਦਸ ਬੰਦਿਆਂ ਨੂੰ ਕਾਬੂ ਕਰ ਲੈਣ, ਇਤਨੀ ਸ਼ਕਤੀ, ਇਤਨੀ ਤਾਕਤ। ਤਾਣ ਤਾਕਤ ਨੂੰ ਕਹਿੰਦੇ ਨੇ। ਜਿੱਥੇ ਤਾਣ ਹੋਵੇਗਾ ਮਾਣ ਹੋਵੇਗਾ, ਤਾਂ ਪਹਿਲਵਾਨਾਂ ਦਾ ਵੀ ਮਾਣ ਹੁੰਦਾ, ਬਕਾਇਦਾ ਹੁੰਦਾ। ਤੀਸਰਾ ਤਾਣ ਬੌਧਕ ਤਾਣ, ਦਾਰਸ਼ਨਿਕ ਹੈ, ਫਿਲੋਸਫਰ ਹੈ, ਕਵੀ ਹੈ, ਕਲਮ ਦਾ ਧਨੀ ਹੈ, ਦਿਮਾਗ ਦਾ ਧਨੀ ਹੈ, ਤਾਣ ਹੈ, ਮਾਣ ਤੇ ਹੋਵੇਗਾ। ਅਕਬਰ ਨੇ ਆਪਣੇ ਦਰਬਾਰ ਵਿਚ ਬੀਰਬਲ ਨੂੰ, ਮੁੱਲਾ ਦੋ ਪਿਆਜ਼ਾਂ ਨੂੰ, ਜਨਾਬ ਫੈਜ਼ੀ ਨੂੰ, ਕਵੀ ਰਹੀਮ ਨੂੰ, ਤਾਨ ਸੈਨ ਨੂੰ ਰੱਖਿਆ ਸੀ। ਇਹ ਬੜੇ ਦਿਮਾਗ ਦੇ ਧਨੀ। ਅਕਬਰ ਖੁਦ ਸਲਾਮ ਕਰਦਾ ਸੀ ਉਹਨਾਂ ਨੂੰ, ਜੁਕ ਕੇ ਕਹਿੰਦਾ ਸੀ, ਮੇਰੇ ਦਰਬਾਰ ਦੇ ਕੀਮਤੀ ਰਤਨ ਨੇ, ਇਹਨਾਂ ਤੋਂ ਬਿਨਾਂ ਮੇਰਾ ਦਰਬਾਰ ਕੁਛ ਵੀ ਨਹੀਂ, ਕੁਛ ਵੀ ਨਹੀਂ। ਉਹਨਾਂ ਸਾਰਿਆਂ ਦਾ ਆਪਣੇ ਵਕਤ ਵਿਚ ਬੜਾ ਮਾਣ ਸਨਮਾਨ ਸੀ, ਕਿਉਂ? ਤਾਣ ਸੀ, ਅਕਲ ਦੇ ਧਨੀ ਸਨ, ਬੌਧਕ ਬਲ ਸੀ ਉਹਨਾਂ ਕੋਲ, ਦਿਮਾਗੀ ਤਾਣ ਸੀ। ਚੌਥਾ ਤਾਣ ਮੰਨਦੇ ਨੇ ਰਾਜਨੈਤਿਕ ਤਾਣ। ਕੋਈ ਕੁਰਸੀ ਹੈ ਉਹਦੇ ਕੋਲ, ਹੁਕਮਰਾਨ ਹੈ, ਤਾਂ ਸਲਾਮਾਂ ਤੇ ਹੋਣਗੇ, ਸਜਦੇ ਤੇ ਹੋਣਗੇ, ਪਰਕਰਮਾ ਤੇ ਹੋਵੇਗੀ। ਹੁਣ ਮੈਂ ਅਰਜ਼ ਕਰਾਂ, ਜਿਸ ਨੂੰ ਕਹਿੰਦੇ ਨੇ ਧਨ ਦਾ ਤਾਣ, ਇਹ ਗੁਰੂ ਅਰਜਨ ਦੇਵ ਜੀ ਕੋਲ ਨਹੀਂ ਸੀ। ਹਾਲਾਤ ਇੱਕ ਦਫਾ ਐਸੇ ਹੋ ਗਏ ਸਨ, ਜਦ ਸਰੋਵਰ ਦੀ ਖੁਦਾਈ ਚੱਲ ਰਹੀ ਸੀ ਨਾ, ਤੇ ਮਜ਼ਦੂਰਾਂ ਨੂੰ ਵੀ ਪੈਸੇ ਦੇਣ ਵਾਸਤੇ ਪੈਸੇ ਨਹੀਂ ਸਨ, ਇਤਿਹਾਸ ਕਹਿੰਦਾ ਹੈ। ਸ਼ਾਮੀ ਸਤਿਗੁਰ ਸੋਚਦੇ ਚ ਬੈਠੇ, ਮਜ਼ਦੂਰ ਬੜੇ ਨੇ ਤੇ ਸਾਰਿਆਂ ਨੂੰ ਦੇਣੇ ਨੇ, ਤੇ ਥੈਲੀ ਵਿਚ ਦਮੜੇ ਕੱਟਣੇ। ਰੱਬੀ ਨੇਤ ਭਾਈ ਸੋਮਾ ਜੀ ਆ ਗਏ, ਤੇ ਸਤਿਗੁਰਾਂ ਦੀ ਥੈਲੀ ਨੂੰ ਇੱਕ ਪਾਸੇ ਕਰਕੇ ਆਪਣੀ ਥੈਲੀ ਰੱਖੀ, ਮਹਾਰਾਜ ਅੱਜ ਮਜ਼ਦੂਰਾਂ ਨੂੰ ਇਸ ਥੈਲੀ ਚੋਂ ਦਿਓ। ਸਤਿਗੁਰਾਂ ਦੀ ਜ਼ਬਾਨ ਚੋਂ ਨਿਕਲਿਆ, ਤੂੰ ਤੇ ਸਾਡਾ ਸ਼ਾਹ ਹੈ। ਉਸ ਦਿਨ ਤੋਂ ਗੁਰੂ ਘਰ ਦੇ ਵਿੱਚ ਇੱਕ ਬਿਰਾਦਰੀ ਚੱਲੀ ਹੈ, ਜਿਨ੍ਹਾਂ ਨੂੰ ਸ਼ਾਹ ਸਾਹਿਬ ਕਰਕੇ ਕਹਿੰਦੇ ਨੇ, ਸੋਮੇ ਸ਼ਾਹ ਤੋਂ ਚੱਲੀ ਹੈ। ਔਰ ਇਹ ਕਾਫੀ ਤਾਦਾਦ ਵਿੱਚ ਹਰਿਆਣੇ 'ਚ ਇਹਨਾਂ ਦੇ ਡੇਰੇ ਵੀ ਨੇ, ਦਿੱਲੀ ਦੇ 'ਚ ਵੀ ਹੈ, ਹਰਬੰਸ ਸ਼ਾਹ ਸਿੰਘ ਦਾ ਡੇਰਾ, ਡੇਰਾ ਸਮੇਲ ਖਾਨ ਕਲੋਨੀ 'ਚ। ਇਸ ਤੋਂ ਇਲਾਵਾ ਹੋਰ ਕਈ ਡੇਰੇ ਨੇ, ਜੀਂਦ ਦੇ 'ਚ ਜੀਵਨ ਸ਼ਾਹ ਸਿੰਘ ਦਾ ਡੇਰਾ, ਰੁੜਕੀ ਡੇਰਾਦੂਨ, ਅਲਵਰ ਦੇ 'ਚ ਸੁਖਦੇਵ ਸ਼ਾਹ ਦਾ ਡੇਰਾ। ਇਹ ਸੋਮੇ ਸ਼ਾਹ ਦੀ ਅੰਸ ਨੇ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਤੋਂ ਸੁਤੇ ਸਿੰਧਿਕ, ਤੂੰ ਤੇ ਸਾਡਾ ਸ਼ਾਹ ਹੈ। ਤੋ ਭਾਈ ਸੋਮੇ ਦਾ ਨਾਮ ਪੈ ਗਿਆ ਸੀ ਸੋਮਾ ਸ਼ਾਹ, ਬਾਅਦ ਸ਼ਾਹ ਇਹਨਾਂ ਦੀ ਅਲ ਬਣ ਗਈ, ਜ਼ਾਤ ਬਣ ਗਈ, ਗੋਤ ਬਣ ਗਏ। ਧਨ ਦਾ ਤਾਂ ਮਹਾਰਾਜ ਕੋਲ ਨਹੀਂ ਹੈ। ਦੂਸਰਾ ਤਾਣ ਆਉਂਦਾ ਹੈ ਤਨ ਦਾ ਤਾਣ, तो महाराज का शरीर भी आम साधारण शरीर वर्गा से कोई पहलवान नहीं सन। ये भी मैं अर्ज कर दें। तीसरा ताण आता है राजनैतिक, तो महाराज कोई जागीरदार नहीं, कोई हुक्मरान नहीं है, किसी जागीर दे मालिक नहीं है, किसी मुल्क दे हुक्मरान नहीं है। लेकिन हैरानगी सी उस वक्त दे हुक्मराना नू, सारा जगत जुगदा है, हिंदू जुगदे ने, मुस्लिम जुगदे ने, मियां मीर जैसा मत्था टेकदा है, जमाल हुसैन सजदा करदा है, ब्राह्मण मत्था टेकदे ने, हिंदू परिक्रमा करदे ने, मुसलमान परिक्रमा करदे ने, है कि इस फकीर कोल है कि इस तरह का पूछना वक्त दे हुक्मराना दा नफरत करके भी हुंदा सी, भई इतने सजदे हो रहे ने, हिंदू झुकते पे ने, मुस्लिम झुकते पे ने, ब्राह्मण झुक रहे ने, खत्री झुक रहे ने, शूद्र झुक रहे ने, वैश झुक रहे ने, धनवान झुक रहे ने, गुणवान झुक रहे ने, बड़े बड़े हुक्मरान भी सजदा करते पे ने, जागीरदार मत्था पे टेक दे। है कि यह धन गुरु अर्जन देव जी महाराज ने अपनी बाणी च आप दसै, तान माण दी बाण साचा नानक की प्रभ टेक। जो प्रभु है, प्रभु दा नाम है, बस साडे को ले ही है, और कुछ नहीं। ताण है, ताण सच दा ताण है, साडे कोल परमात्मा दा ताण है। ताण माण दी बाण साचा नानक की प्रभ टेक। गुरु अर्जन देव जी महाराज कहंदे ने, हे प्रभु तू अपने नाम दा ही ताण सानू दे, बाकी नहीं। माण मांगो ताण मांगो धन लक्ष्मी सुत दे। और जेदे कोल रब्बी ताण होवे, जिंदगी च कदी निमाणा नहीं आउंदा, कदी नहीं आउंदा। जिहड़ा शुरू दे परमात्मा दा आसरा पकड़ लवे, जिंदगी च कदी बेआसरा भी नहीं आउंदा। यह भी मैं अर्ज करदे आं। बाकी आसरे मनुख पकड़दे ने, कई दफा आसरे नहीं रहिंदे। सबो बजे आसरा चूके सब आसरा हो। इहदे उत्ते मैं दलील देना हुंदा, मनुख नूं कोई असाध रोग हो जाए, असाध, ते डॉक्टर जवाब दे जाए, आखे हुण साडे वस दी गल नहीं, तुसी कोई होर तरीका लब्भो। फिर वो आयुर्वेद दा आसरा पकड़दा है, चलो हुण वैदां कोल जाइए, डॉक्टरां कोल ते कुछ नहीं होया। ते आयुर्वेद आचारिया भी कह देन हुण साडे वस दी गल नहीं है, फिर मनुख होम्योपैथी इस ढंग दा जो है सारा पकड़ेगा, उस तो भी गल ना बनी, फिर नेचर पे थी, चलो इहदे नाल मता ठीक हो जाइए। पर नेचुरपैथी नाल भी ठीक ना होया, होम्योपैथी भी ठीक ना कर सकी, एलोपैथी भी ठीक ना कर सकी, ते आयुर्वेद आचारिया भी निराश होकर कह लगे, नहीं साडे वस दी गल नहीं। फिर मनुख परमात्मा दा आसरा पकड़दा है, और सारे कहंदे हुण तू रब दा ही आसरा पकड़, हुण ईश्वर दा। ईश्वर दे आसरे नूं मनुख नूं मनुख अखीर दे च रखदा है। जब सारे आसरे टुट जान, सबो बजे आसरा चूके सब आसरा, पर सतगुरां दी बाणी कहंदी है, जो पहले आसरा परमात्मा दा पकड़ लैंदा, जिंदगी च कदी भी आसरा नहीं आउंदा, आउंदा ही नहीं, सदा आसरा उसका बनदा है। ते जिहदे कोल रब्बी ताण है, वह कदी निमाणा भी नहीं आउंदा। ताण माण दी बाण साचा नानक की प्रभ टेक। इसे ही ताण दा सदकाज सारी दुनिया च धन गुरु अर्जन देव जी महाराज दा शाद दिहाड़ा मनाया जा रहा है। भारत दे ते तरह तरह दीआं छबीलां अज शरबत वंडे जाणगे, रेलवे स्टेशनां ते लोकी वंडदे ने, मुसाफरां नूं पिलांदे ने, सजदे हुंदे ने, बाणी दा गायन, इतिहास दा बखान। पर जिस सता दे राही इस सतवादी शहीद होया, शायद ओदी मजार ते कोई दीवा जलाने वाला भी नहीं। ਤਾਣ ਮਾਣ ਦੀ ਬਾਣ ਸਾਚਾ ਨਾਨਕ ਕੀ ਪ੍ਰਵਟੇ। ਤੋ ਗੁਰੂ ਅਰਜਨ ਦੇਵ ਜੀ ਦਾ ਮੂਲ ਸਿਧਾਂਸ਼, ਤਾਣ ਪਕੜੋ ਪ੍ਰਭੂ ਦੇ ਨਾਮ ਦਾ ਕਦੀ ਨਿਮਾਣੇ ਨਹੀਂ ਹੋਵੋਗੇ, ਆਸਰਾ ਪਕੜੋ ਪ੍ਰਭੂ ਦਾ ਕਦੀ ਬੇਆਸਰੇ ਨਹੀਂ ਹੋਵੋਗੇ। ਇਤਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ ਚੁੱਕੇ ਭਾਈ ਅਰਜਨ ਸਿੰਘ ਨੇ ਦੱਸਿਆ, ਸਾਰਿਆਂ ਨੇ ਕੰਮ ਕਾਰ ਤੇ ਜਾਣਾ ਤੇ ਵਕਤ ਸਿਰ ਸਮਾਪਤੀ ਕਰ ਦਈਏ। ਤੋ 6:15 ਹੋ ਗਏ ਨੇ, ਮੈਂ ਤੁਹਾਨੂੰ ਲੇਟ ਨਾ ਕਰਾਂ। ਰਾਤ ਦੇ ਸਮੇਂ ਜਿਵੇਂ ਗੁਰੂ ਬਾਬੇ ਨੇ ਬਖਸ਼ਿਸ਼ ਕੀਤੀ, ਤੁਹਾਡੇ ਚਰਨ ਪਰਸਾਂ ਜੋ ਸ਼ਾਮ ਦਾ ਸਮਾਂ ਰੱਖਿਆ ਗਿਆ, ਉਹਦੇ ਚ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਬਾਰੇ ਸ਼ਾਮ ਦੇ ਸਮੇਂ ਕੁਝ ਵਿਚਾਰਾਂ ਆਪ ਜੀ ਦੇ ਸਾਹਮਣੇ ਰੱਖਾਂਗੇ। ਇੱਥੇ ਹੀ ਸਮਾਪਤੀ। ਸਾਰਿਆਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।